ਵਾਰ ਪੱਚਵੀਂ ਪੌੜੀ ਸਤਵੀਂ ਵਿੱਚ ਪਾਵਨ ਪਵਿੱਤਰ ਬੋਲ ਰਾਜੇ ਬਲ ਦਾ ਪ੍ਰਸੰਗ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ। ਬਲ ਪੋਤਾ ਪ੍ਰਹਿਲਾਦ ਦਾ ਇੰਦਰ ਪੁਰੀ ਦੀ ਇੱਛ ਇਛੰਦਾ ਕਰ ਸੰਪੂਰਨ ਜੱਗ ਸੌ ਇੱਕ ਇਕੋਤਰ ਜੱਗ ਕਰਨ ਦਾ ਬਾਵਨ ਰੂਪੀ ਆਏ ਕਹਿ ਗਰਭ ਨਿਵਾਰ ਭਗਤ ਉਦਰੰਦਾ ਇੰਦਰਾਸਣ ਨੂੰ ਪਰਹਰੈ ਜਾਏ ਪਤਾਲ ਸੋ ਹੁਕਮੀ ਬੰਦਾ ਬਲ ਛਲ ਆਪ ਛਲਾਇਨ ਦਰਵਾਜੇ ਦਰਵਾਨ ਹੋਵੰਦਾ ਸਵਾਂਤ ਬੂੰਦ ਲੈ ਸਿਪ ਜਿਉ ਮੋਤੀ ਚੁੱਭੀ ਮਾਰ ਸੁਹੰਦਾ ਹੀਰੇ ਹੀਰਾ ਬੇਦ ਮਿਲੰਦਾ ਹੀਰੇ ਹੀਰਾ ਬੇਦ ਮਿਲੰਦਾ। ਇੱਥੇ ਪੂਰਨ ਤੌਰ ਤੇ ਵਰਣਨ ਕੀਤਾ ਕਿ ਜਿਹੜਾ ਰਾਜਾ ਬਲ ਸੀਗਾ ਇਹ ਪ੍ਰਹਿਲਾਦ ਦਾ ਪੋਤਰਾ ਸੀ, ਇੰਦਰਪੁਰੀ ਦੇ ਵਿੱਚ ਜਾਣਾ ਚਾਹੁੰਦਾ ਸੀ। ਇੰਦਰ ਨੂੰ 33 ਕਰੋੜ ਦੇਵਤਿਆਂ ਦਾ ਮੁਖੀ ਮੰਨਿਆ ਜਾਂਦਾ ਹੈ, ਸਵਰਗ ਦਾ ਮੁਖੀ ਹਿੰਦੂ ਮਤ ਸਨਾਤਨੀ ਮਤ ਦੇ ਮੁਤਾਬਕ ਇੰਦਰ ਨੂੰ ਮੰਨਿਆ ਜਾਂਦਾ ਹੈ। ਤੇ ਜਿਹੜਾ ਰਾਜਾ ਬਲ ਸੀ ਨਾ, ਇਹਦੇ ਦਿਲ ਦੇ ਵਿੱਚ ਇਹ ਸੀ ਵੀ ਮੈਂ ਯੱਗ ਕਰਨੇ ਆ ਤੇ ਯੱਗ ਸੰਪੂਰਨ ਕਰਕੇ ਤੇ ਮੈਂ ਇੰਦਰ ਵਾਲੀ ਪਦਵੀ ਪ੍ਰਾਪਤ ਕਰ ਲੈਣੀ, ਸਵਰਗ ਦਾ ਮਾਲਕ ਮੈਂ ਬਣ ਜਾਣਾ। ਇਹਨੇ 101 ਜੱਗ ਕਰਨਾ ਸੀ, ਇਹਨੂੰ 7100 ਜੱਗ ਕਹਿੰਦੇ। ਜਦੋਂ ਇਹਦਾ 100 ਜੱਗ ਸੰਪੂਰਨ ਹੋ ਗਿਆ ਬਲ ਰਾਜੇ ਦਾ, ਇੱਕ ਜੱਗ ਰਹਿ ਗਿਆ। ਜਦੋਂ ਇਹਨੇ ਉਹ ਜੱਗ ਰਚਿਆ ਤਾਂ ਇੰਦਰ ਦਾ ਸਿੰਘਾਸਣ ਜਿਹੜਾ ਸੀ ਨਾ ਉਹ ਡੋਲਣ ਲੱਗ ਪਿਆ। ਇੰਦਰ ਦੇਵਤੇ ਨੇ ਵਿਸ਼ਨੂੰ ਨੂੰ ਬੇਨਤੀ ਕੀਤੀ ਵੀ ਮੇਰੀ ਬਾਂਹ ਫੜੋ ਤੇ ਮੇਰਾ ਤਖ਼ਤ ਡੋਲਦਾ ਆ। ਰਾਜੇ ਬਲ ਦਾ ਜੇ ਆਹ ਜੱਗ ਧਰਤੀ ਤੇ ਸੰਪੂਰਨ ਹੋ ਗਿਆ ਨਾ ਤੇ ਸਾਰੇ ਦੇ ਸਾਰੇ ਸਵਰਗ ਦਾ ਤੇ 33 ਕਰੋੜ ਦੇਵਤੇ ਦਾ ਮੁਖੀ ਉਹਨੇ ਬਣ ਜਾਣਾ, ਭਾਵ ਮੇਰੇ ਵਾਲੀ ਪਦਵੀ ਉਹਨੂੰ ਮਿਲ ਜਾਣੀ। ਇੰਦਰ ਦੇ ਬੇਨਤੀ ਕਰਨ ਤੇ ਵਿਸ਼ਨੂੰ ਨੇ ਇੱਕ ਛੋਟਾ ਜਿਹਾ ਵਾਉਣੇ ਜਿਹੇ ਬੱਚੇ ਦਾ ਰੂਪ ਧਾਰਨ ਕਰ ਲਿਆ, ਛੋਟੇ ਜਿਹੇ ਕੱਦ ਵਾਲਾ। ਉਹਨੂੰ ਹਿੰਦੂ ਮਤ ਵਿੱਚ ਸਤਾਤਨੀ ਮਤ ਚ ਬਾਵਨ ਅਵਤਾਰ ਕਿਹਾ ਜਾਂਦਾ। ਰਾਜੇ ਬਲ ਦੇ ਦਰਵਾਜ਼ੇ ਤੇ ਆਣ ਕੇ ਫਿਰ ਉਹਨੇ ਅਲਖ ਜਗਾਈ, ਫਕੀਰ ਦੇ ਰੂਪ ਵਿੱਚ ਆਇਆ। ਰਾਜਾ ਬਲ ਪੁੱਛਦਾ ਦੱਸੋ ਜੀ ਕੀ ਚਾਹੀਦਾ। ਉਹ ਬਾਲਕ ਕਹਿੰਦਾ ਮੈਨੂੰ 250 ਕਰਮਾਂ ਧਰਤੀ ਚਾਹੀਦੀ ਆ, ਮੈਂ ਇੱਥੇ ਕੁਟੀਆ ਬਣਾ ਕੇ ਰਹਿਣਾ। ਰਾਜੇ ਬਲ ਨੇ ਸੋਚਿਆ ਮੈਂ ਬੜਾ ਵੱਡਾ ਦਾਨੀ ਆ, ਇਹ 250 ਕਰਮਾਂ ਧਰਤੀ ਦੀ ਕਿਹੜੀ ਗੱਲ ਹੈ, 250 ਕਦਮ ਹੈ, ਨਾਲੇ ਇਹਦੇ ਕਿੱਡੇ ਹੋਣੇ ਕਿਤੇ ਕਦਮ, ਇਹਦੀਆਂ ਕਰਮਾਂ ਕਿੱਡੀਆਂ ਹੋਣੀਆਂ, ਕਿੰਨਾ ਕੁ ਕੱਦ ਹੈ ਇਹਦਾ। ਬਲ ਰਾਜਾ ਕਹਿੰਦਾ ਮਿਣ ਲਓ ਜੀ, ਸਾਰੀ ਆਪਣੀ ਧਰਤੀ ਹੈ, ਇੱਥੇ ਮੈਂ ਰਾਜ ਕਰਦਾ, ਆਹ ਆਲੇ ਦੁਆਲੇ ਸਭ ਧਰਤੀ ਆਪਣੀ, ਮੇਰਾ ਰਾਜ ਹੈ ਇੱਥੇ। ਰਾਜੇ ਬਲ ਦਾ ਗੁਰੂ ਸੀ ਸ਼ੁਕਰ, ਉਹਨੇ ਸ਼ੁਕਰ ਨੇ ਕਿਹਾ ਉਹਨੂੰ ਵੀ ਬਲ ਰਾਜਿਆ ਵੀ ਇਹਦੇ ਆਖੇ ਨਾ ਲੱਗੇ, ਤੈਨੂੰ ਛਲਣ ਵਾਸਤੇ ਆਇਆ। ਬਲ ਰਾਜਾ ਕਹਿੰਦਾ ਕੋਈ ਗੱਲ ਨਹੀਂ, ਆਪਣੇ ਗੁਰੂ ਦੇ ਆਖੇ ਨਹੀਂ ਲੱਗਾ। ਇੱਥੋਂ ਇਹ ਵੀ ਬੜੀ ਵੱਡੀ ਸਿੱਖਿਆ ਮਿਲਦੀ ਆਪਾਂ ਨੂੰ। ਸਤਿਗੁਰੂ ਜੀ ਨੇ ਗੌੜੀ ਰਾਗ ਵਿੱਚ ਬਚਨ ਵੀ ਉਚਾਰਨ ਕੀਤੇ, ਬਲ ਰਾਜਾ ਮਾਇਆ ਅਹੰਕਾਰੀ ਹਉਮੇ ਚ ਸੀ, ਜਗਨ ਕਰੇ ਬੋ ਪਹਾਰੇ ਅਫਾਰੀ, ਹਉਮੇ ਚ ਆਫਰਿਆ ਜੱਗ ਕਰਦਾ ਸੀ, ਬਿਨ ਗੁਰ ਪੁੱਛੇ ਜਾਏ ਪਿਆਰੀ, ਬਿਨਾਂ ਗੁਰੂ ਨੂੰ ਪੁੱਛਣ ਤੋਂ ਤੇ ਆਖੇ ਲੱਗਣ ਤੋਂ ਪਤਾਲ ਵਿੱਚ ਚਲਾ ਗਿਆ। ਕਿਵੇਂ ਗਿਆ? ਰਾਜਾ ਬਲ ਕਹਿੰਦਾ ਜੀ ਮਿਣ ਲਓ ਤੁਸੀਂ 250 ਕਰਮਾਂ ਧਰਤੀ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਜਿਹੜਾ ਬਾਵਨ ਸੀ ਨਾ, ਉਹ ਬਾਲਕ ਰੂਪ ਸੀ ਜਿਹੜਾ, ਉਹਨੇ ਆਪਣਾ ਬੜਾ ਵੱਡਾ ਰੂਪ ਬਣਾ ਲਿਆ ਉਹਨੇ। ਤੇ ਲਿਖਿਆ ਵਾ ਧਾਰਮਿਕ ਗ੍ਰੰਥਾਂ ਚ ਵੀ 2 ਕਦਮਾਂ ਦੇ ਵਿੱਚ, 2 ਕਰਮਾਂ ਦੇ ਵਿੱਚ ਹੀ ਉਹਨੇ ਸਾਰੀ ਦੀ ਸਾਰੀ ਧਰਤੀ ਨੂੰ ਮਿਣ ਦਿੱਤਾ। ਇਹ ਵਿਦਵਾਨਾਂ ਨੇ ਲਿਖਿਆ ਤ੍ਰੈਲੋਕੀ ਮਿਣ ਦਿੱਤੀ ਉਹਨੇ। ਤੇ ਉਹ ਅੱਗਿਓਂ ਰਾਜੇ ਬਲ ਨੂੰ ਕਹਿੰਦਾ ਵੀ 1/2 ਕਦਮ ਅਜੇ ਬਾਕੀ ਆ, 1/2 ਕਦਮ ਹੋਰ ਚਾਹੀਦੀ ਧਰਤੀ। ਰਾਜਾ ਬਲ ਧਰਤੀ ਤੇ ਲੰਮਾ ਪੈ ਗਿਆ, ਕਹਿੰਦਾ ਜੀ ਹੁਣ ਮੈਂ ਹੀ ਰਹਿ ਗਿਆ, ਮੈਨੂੰ ਮਿਲ ਲਓ। ਉਹਦੀ ਛਾਤੀ ਦੇ ਉੱਤੇ ਉਹਨੇ ਬਾਵਨ ਅਵਤਾਰ ਨੇ ਪੈਰ ਰੱਖਿਆ, ਪਤਾਲ ਦੇ ਵਿੱਚ ਧੱਕ ਦਿੱਤਾ ਉਹਨੂੰ ਥੱਲੇ ਧਰਤੀ ਚ, ਰਾਜੇ ਬਲ ਨੂੰ। ਤੇ ਜਦੋਂ ਆਪਣਾ ਪੈਰ ਚੁੱਕਣ ਲੱਗਾ ਨਾ ਉਹ ਵਿਸ਼ਨੂੰ ਬਾਵਨ ਚੁੱਕ ਕੇ ਜਾਣ ਲੱਗਾ ਤੇ ਬਲ ਕਹਿੰਦਾ ਰਾਜਾ ਕਹਿੰਦਾ ਤੂੰ ਕਿਹਾ ਸੀ ਵੀ ਮੈਂ ਇੱਥੇ ਕੁਟੀਆ ਬਣਾ ਕੇ ਰਹਿਣਾ ਵਾਂ, ਤੇ ਚੱਲਿਆ ਕਿੱਥੇ ਹੁਣ, ਬਹਿ ਇੱਥੇ, ਜਾਣ ਨਹੀਂ ਦੇਣਾ ਮੈਂ ਤੈਨੂੰ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਬਚਨ ਭਗਤ ਨਾਮਦੇਵ ਨੇ ਆਖੇ, ਨਾਮਾ ਕਹਿ ਭਗਤ ਵਸ ਕੇਸ਼ਵ, ਉਹ ਆਪਣੇ ਭਗਤਾਂ ਦੇ ਵਸ ਚ ਵਾ, ਅਜੋ ਹੂੰ ਬਲ ਕੇ ਦੁਆਰ ਖਰੋ, ਅਜੇ ਵੀ ਬਲ ਰਾਜੇ ਦੇ ਦਰਵਾਜ਼ੇ ਤੇ ਖਲੋਤਾ ਹੈ। ਤਰੁੱਠ ਕੇ ਉਹਨੂੰ ਪਤਾਲ ਦਾ ਰਾਜ ਦੇ ਦਿੱਤਾ। ਛਲਣ ਆਇਆ ਸੀ ਰਾਜੇ ਬਲ ਨੂੰ, ਆਪ ਛਲਿਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ, ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇੱਛ ਇਸ਼ੰਦਾ। ਪ੍ਰਹਿਲਾਦ ਦਾ ਪੋਤਰਾ, ਪ੍ਰਹਿਲਾਦ ਦੇ ਪੁੱਤਰ ਦਾ ਨਾਂ ਸੀ ਵਿਰੋਚਨ। ਇਹ ਵਿਰੋਚਨ ਦਾ ਪੁੱਤਰ ਸੀ ਅੱਗਿਓਂ, ਜਿਹੜਾ ਰਾਜਾ ਬਲ ਸੀ ਪ੍ਰਹਿਲਾਦ ਦਾ ਪੋਤਰਾ ਸੀ। ਪ੍ਰਹਿਲਾਦ ਦਾ ਪੋਤਰਾ, ਵਿਰੋਚਨ ਦਾ ਪੁੱਤਰ ਰਾਜਾ ਬਲ ਇੰਦਰਪੁਰੀ ਦੇ ਰਾਜ ਦੀ ਇੱਛਾ ਰੱਖਦਾ ਸੀ ਕਿ ਮੈਂ ਇੰਦਰਪੁਰੀ ਦਾ ਰਾਜ ਪ੍ਰਾਪਤ ਕਰਨਾ। ਕਰ ਸੰਪੂਰਨ ਜੱਗ ਸੌ, ਸੌ ਜੱਗ ਸੰਪੂਰਨ ਕਰ ਚੁੱਕਾ ਸੀ ਉਹ। ਇੱਕ ਇਕੋਤਰ ਜੱਗ ਕਰਨ ਦਾ, ਜਿਹੜਾ ਇਕੋਤਰ ਸੌਵਾਂ ਜੱਗ ਸੀ ਨਾ, ਭਾਵ ਇੱਕ ਹੋਰ ਸੌ ਤੋਂ ਇੱਕ ਹੋਰ ਉੱਤੇ, ਉਹ ਜੱਗ ਕਰਨ ਵਾਸਤੇ ਹੁਣੇ ਸਾਰੇ ਕੰਮ ਕਾਰ ਕਰ ਰਿਹਾ ਸੀ। ਭਾਵ ਇਕੋਤਰ ਸੌਵਾਂ ਜੱਗ, 101ਵਾਂ ਜੱਗ ਜਿਸ ਨੂੰ ਆਪਾਂ ਕਹਿੰਦੇ ਹਾਂ, ਉਹ ਚੱਲ ਰਿਹਾ ਸੀ। 52 ਰੂਪੀ ਹੋਏ ਕੈ ਗਰਭ ਨਿਵਾਰ ਭਗਤ ਉਦਰੰਧਾ। 52 ਰੂਪ ਵਾਲੇ ਵਿਸ਼ਨੂੰ ਨੇ ਆ ਕੇ ਹੰਕਾਰ ਦੂਰ ਕਰਕੇ ਭਗਤ ਦਾ ਉਧਾਰ ਕੀਤਾ। ਦੱਸਿਆ ਉਹਨੂੰ ਰਾਜੇ ਬਲ ਨੂੰ ਕੀ ਇੰਦਰਾਸਣ ਨੂੰ ਪਰ ਹਰੈ ਜਾਏ ਪਤਾਲ ਸੋ ਹੁਕਮੀ ਬੰਦਾ। ਕਹਿੰਦੇ ਇੰਦਰ ਦੇ ਆਸਣ ਦੀ ਇੱਛਾ ਨੂੰ ਛੱਡ ਕੇ ਹੁਕਮੀ ਬੰਦਾ ਹੋ ਕੇ ਪਤਾਲ ਦੇ ਵਿੱਚ ਚਲਾ ਗਿਆ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਨੂੰ ਪਤਾਲ ਦੇ ਵਿੱਚ ਧੱਕ ਦਿੱਤਾ ਰਾਜੇ ਬਲ ਨੂੰ। ਬਲ ਛਲ ਆਪ ਛਲਾਇਉਨ ਦਰਵਾਜੇ ਦਰਵਾਨ ਹੋਵੰਦਾ। ਬਲ ਨੂੰ ਛਲਦਾ 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 ਹੋਇਆ ਆਪਣਾ ਆਪ ਛਲਾ ਬੈਠਾ ਉਹ, ਤੇ ਦਰਵਾਜੇ ਦੇ ਉੱਤੇ ਦਰਵਾਨ ਹੋ ਕੇ ਖਲੋ ਗਿਆ। ਦਰਵਾਜੇ ਦਰਵਾਨ ਹੋਵੰਦਾ, ਰਾਜੇ ਬਲ ਦੇ ਪਤਾਲ ਜਾਣ ਦਾ ਦ੍ਰਿਸ਼ਟਾਂਤ ਦਿੰਦੇ ਆ, ਤੇ ਉਹਦਾ ਦਰਬਾਨ ਬਣ ਕੇ ਹੁਣ ਉੱਥੇ ਖਲੋਤਾ ਹੋਇਆ ਹੈ। ਸਵਾਂਤ ਬੂੰਦ ਲੈ ਸਿਪ ਜਿਉਂ ਮੋਤੀ ਚੋਬੀ ਮਾਰ ਸਹੰਦਾ। ਜਿਸ ਤਰ੍ਹਾਂ ਸਿਪ ਸਵਾਂਤ ਬੂੰਦ ਨੂੰ ਲੈ ਕੇ ਟੁੱਬੀ ਮਾਰ ਕੇ ਸ਼ੋਭਨੀਕ ਮੋਤੀ ਹੋ ਜਾਂਦਾ ਹੈ। ਜਿਹੜੀ ਆ ਸਵਾਂਤੀ ਬੂੰਦ ਆਪਾਂ ਕਹਿੰਦੇ ਨਾ, ਸਵਾਂਤੀ ਬੂੰਦ ਜੇ ਬਬੀਏ ਦੇ ਮੂੰਹ ਵਿੱਚ ਪਵੇ ਤੇ ਐਂ ਉਹਨੂੰ ਬਿਲਕੁਲ ਸ਼ਾਂਤ ਕਰ ਦਿੰਦੀ, ਉਹਦੀ ਪਿਆਸ ਮਿਟ ਜਾਂਦੀ। ਕਈ ਕਈ ਮਹੀਨੇ ਫਿਰ ਉਹ ਪਿਆਸਾ ਨਹੀਂ ਹੁੰਦਾ, ਉਹਨੂੰ ਪਿਆਸ ਨਹੀਂ ਲੱਗਦੀ ਬਬੀਏ ਸਵਾਂਤੀ ਬੂੰਦ ਨਾਲ। ਉਹੀ ਉਹ ਸਵਾਂਤੀ ਬੂੰਦ ਸਾਧ ਸੰਗਤ ਜੇ ਕਿਤੇ ਸਿਪ ਦੇ ਮੂੰਹ ਵਿੱਚ ਪੈ ਜਾਵੇ, ਭਾਵ ਸਿੱਪੀ 'ਚ, ਤੇ ਸਾਧ ਸੰਗਤ ਉਹ ਸਿੱਪੀ ਦਾ ਮੂੰਹ ਬੰਦ ਹੋ ਜਾਂਦਾ ਤੇ ਉਹ ਬੜਾ ਕੀਮਤੀ ਸ਼ੋਭਨੀਕ ਮੋਤੀ ਬਣ ਜਾਂਦਾ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਉਹਦੀ ਦਲੀਲ ਦੇ ਰਹੇ। ਸਵਾਂਤ ਬੂੰਦ ਲੈ ਸਿਪ ਜਿਉਂ, ਸਿਪ ਜਿਹੜੀ ਜਦੋਂ ਸਵਾਂਤੀ ਬੂੰਦ ਲੈ ਲੈਂਦੀ ਹੈ, ਮੋਤੀ ਚੁੱਭੀ ਮਾਰ ਸੁਹੰਦਾ। ਕਹਿਣ ਲੱਗੇ ਹੁਣ ਉਹ ਰਹਿਣਾ ਤੇ ਹੁਣ ਉਹਨੇ ਸਿੱਪੀ ਨੇ ਕਿਸੇ ਦਰਿਆ ਸਮੁੰਦਰ 'ਚ ਹੀ ਹੈ ਨਾ, ਤੇ ਇਸ ਤਰ੍ਹਾਂ ਕਹਿੰਦੇ ਟੁੱਬੀਆਂ ਮਾਰ ਕੇ ਉਹ ਸ਼ੋਭਦੀ ਹੈ ਤੇ ਉਹ ਕੀਮਤੀ ਮੋਤੀ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀਰਾ ਹੀਰਾ ਬੇਦ ਮਿਲੰਦਾ। ਇਸੇ ਤਰ੍ਹਾਂ ਬਲ ਦਾ ਜਿਹੜਾ ਮਨ ਸੀ ਨਾ, ਉਹ ਹੀਰੇ ਨਾਲ ਜਿਵੇਂ ਹੀਰਾ ਵਿੰਨਿਆ ਜਾਂਦਾ ਆ, ਇਸ ਤਰ੍ਹਾਂ ਉਹਦੇ ਨਾਲ ਵਿੰਨਿਆ ਗਿਆ, ਮਿਲ ਗਿਆ। ਅਤੇ ਉਹਨੇ ਜਿਹੜਾ ਵਿਸ਼ਨੂੰ ਸਨਾਤਨੀ ਮਤ ਦੇ ਵਿੱਚ ਬੜਾ ਵੱਡਾ ਸਤਿਕਾਰਯੋਗ ਦੇਵਤਾ ਮੰਨਿਆ ਗਿਆ, ਰਾਜੇ ਬਲ ਨੇ ਆਪਣੇ ਦਰਵਾਜੇ ਦਾ ਦਰਵਾਨ ਬਣਾ ਲਿਆ। ਰਾਜੇ ਬਲ ਦੇ ਦਰਵਾਜੇ ਤੇ ਜਿਵੇਂ ਉਹ ਪਹਿਰਾ ਦਿੰਦਾ ਹੈ, ਖਲੋਤਾ ਹੋਇਆ ਪਤਾਲ ਦੇ ਵਿੱਚ ਵੀ। ਇਸ ਲਈ ਸਾਧ ਸੰਗਤ ਪ੍ਰਭੂ ਪਿਆਰਿਆਂ ਦਾ ਜਿਹੜਾ ਜ਼ਿਕਰ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਰਹੇ ਹਨ ਕਿ ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਮਨ ਹੀਰੇ ਨੂੰ ਗੁਰੂ ਸ਼ਬਦ ਦੇ ਹੀਰੇ ਨਾਲ ਵਿੰਨ ਲਈਏ, ਤਾਂ ਕਿ ਸਤਿਗੁਰ ਦੇ ਚਰਨਾਂ ਤੇ ਜੁੜ ਕੇ ਨਾਮ ਬਾਣੀ ਨਾਲ ਸਾਂਝ ਪਾ ਕੇ ਉਹਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ, ਅਸੀਂ ਵੀ ਉਹਦੇ ਚਰਨਾਂ ਵਿੱਚ ਕਬੂਲ ਪੈ ਜਾਈਏ। ਵਾਰ 25 ਪੌੜੀ 8 ਵਿੱਚ ਨਿਮਰਤਾ ਦਾ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਫੁਰਮਾਨ ਕਰਦੇ ਨੇ। ਨੀਚੋਂ ਨੀਚ ਸਦਾਮਣ ਕੀੜੀ ਹੋਏ ਨਾ ਆਪ ਗਣਾਏ, ਗੁਰਮੁਖ ਮਾਰਗ ਚੱਲਣ ਇਕਤ ਖੱਡ ਸਹੰਸ ਸਮਾਏ। ਘੇ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚੱਲ ਜਾਏ, ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਗ ਚੁਗ ਖਾਏ। ਭ੍ਰਿੰਗੀ ਦੇ ਭੈ ਜਾਏ ਮਰ ਹੋਵੇ ਭ੍ਰਿੰਗੀ ਮਾਰ ਜਿਵਾਏ, ਆਂਡਾ ਕਛੂ ਕੂੰਜਦਾ ਆਸਾ ਵਿੱਚ ਨਿਰਾਸ ਵਲਾਏ, ਗੁਰਮੁਖ ਗੁਰਸਿੱਖ ਸੁਖ ਫਲ ਪਾਏ, ਗੁਰਮੁਖ ਗੁਰਸਿੱਖ ਸੁਖ ਫਲ ਪਾਏ। ਪਵਿੱਤਰ ਬਚਨ ਉਚਾਰ ਰਹੇ ਨੇ, ਨੀਚੋਂ ਨੀਚ ਸਦਾਵਣਾ, ਕੀੜੀ ਹੋਏ ਨਾ ਆਪ ਗਿਣਾਏ। ਕਹਿੰਦੇ ਕੀੜੀ ਨੀਵਿਆਂ ਤੋਂ ਨੀਵਾਂ ਸਦਵਾਉਂਦੀ ਹੈ। ਕੋਈ ਹੰਕਾਰ, ਕੋਈ ਹਉਮੈ, ਕੋਈ ਮੈਂ ਮੇਰੀ ਅਪਣੱਤ ਨਹੀਂ, ਕਿਉਂਕਿ ਨਿੱਕੀ ਆ ਤੇ ਨਿੱਕੀ ਹੋ ਕੇ ਆਪਣਾ ਆਪ, ਛੋਟੀ ਹੋ ਕੇ ਆਪਣਾ ਆਪ ਗਣਾਉਂਦੀ ਨਹੀਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੀਚੋਂ ਨੀਚ ਸਦਾਵਣਾ, ਕੀੜੀ ਵਾਂਗੂ ਕੋਈ ਨੀਵੇਂ ਤੋਂ ਨੀਵਾਂ ਹੋ ਕੇ ਆਪਣੇ ਆਪ ਨੂੰ ਸਦਵਾਏ। ਕੋਈ ਹਉਮੈ ਹੰਕਾਰ ਅੰਦਰ ਨਾ ਹੋਏ, ਕੋਈ ਅੰਦਰ ਮੈਂ ਮੇਰੀ ਨਾ ਹੋਏ। ਪ੍ਰਭੂ ਦੇ ਪਿਆਰਿਆਂ ਦਾ ਜੀਵਨ ਐਸਾ ਹੈ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ, ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਇਹ ਗੁਰਮੁਖ ਜਨਾਂ ਦਾ ਮਾਰਗ ਹੈ। ਕਿਸ ਤਰ੍ਹਾਂ? ਕਹਿੰਦੇ ਇੱਕੋ ਖੁੱਡ ਦੇ ਵਿੱਚ ਕੀੜੀਆਂ ਜਿਹੜੀਆਂ ਹਜ਼ਾਰਾਂ ਹੀ ਸਮਾ ਸਕਦੀਆਂ। ਆਪਾ ਗੁਆਚਾ ਹੈ, ਨਿਮਰਤਾ ਹੈ। ਗੁਰਮੁਖ ਮਾਰਗ ਚੱਲਣਾ, ਇਕਤ ਖੱਡ ਸਹੰਸ ਸਮਾਏ। ਗੁਰਮੁਖਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਵਾ। ਕਿੱਦਾਂ, ਕਿਵੇਂ ਚੱਲੀਏ? ਕਹਿੰਦੇ ਫਿਰ ਕੀੜੀ ਵਾਂਗੂ ਜਿਵੇਂ ਇੱਕ ਖੁੱਡ ਵਿੱਚ ਹਜ਼ਾਰਾਂ ਦੀ ਸਮਾਈ ਹੋ ਜਾਂਦੀ ਹੈ। ਇੱਕ ਖੁੱਡ ਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ। ਆਪਸ ਵਿੱਚ ਪਿਆਰ, ਨਿਮਰਤਾ। ਪਰ ਇੱਕ ਬੇਨਤੀ ਕਰਾਂ, ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਕੀੜੀ ਦਾ ਦਿੱਤਾ ਕਿ ਨਿਮਰਤਾ ਚ ਆ, ਆਪਾ ਗਵਾਚਾ ਆ। ਇੱਕ ਖੁੱਡ ਵਿੱਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ। ਅੱਜ ਵਕਤ ਐਸਾ ਆ ਗਿਆ, ਨਿਮਰਤਾ ਮੁੱਕ ਗਈ, ਆਪਾ ਗਵਾਚ ਗਿਆ। ਖਿਮਾ ਕਰਨਾ ਸਾਧ ਸੰਗਤ, ਇੱਕ ਛੱਤ ਥੱਲੇ ਅੱਜ ਦੋ ਭਰਾ ਨਹੀਂ ਰਹਿ ਸਕਦੇ। ਐਸੇ ਐਸੇ ਲੋਕ ਮੈਂ ਦੁਨੀਆਂ ਵਿੱਚ ਵੇਖੇ ਜਿਹੜੇ ਮਾਂ ਪਿਓ ਨਾਲ ਨਹੀਂ ਰਹਿ ਸਕਦੇ। ਮਾਂ ਪਿਓ ਵੱਖਰੀਆਂ ਥਾਵਾਂ ਤੇ, ਧੀਆਂ ਪੁੱਤ ਵੱਖਰੀਆਂ ਥਾਵਾਂ ਤੇ। ਐਸੇ ਐਸੇ ਲੋਕ ਮੈਂ ਇਸ ਧਰਤੀ ਤੇ ਵੇਖੇ, ਸਿੱਖਾਂ ਦੇ ਘਰਾਂ ਚ ਵੀ, ਸਿੱਖ ਕੌਮ ਚ ਵੀ, ਜਿਹੜੇ ਮਾਂ ਪਿਓ ਬਜ਼ੁਰਗ ਹੋ ਗਏ ਉਹਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ। ਚਾਰ ਚਾਰ ਪੰਜ ਪੰਜ ਪੁੱਤਾਂ ਧੀਆਂ ਨੂੰ ਮਾਂ ਪਿਓ ਨੇ ਪਾਲਿਆ, ਪੋਸਿਆ, ਪੜ੍ਹਾਇਆ, ਲਿਖਾਇਆ, ਪਰ ਚਾਰ ਚਾਰ ਪੰਜ ਪੰਜ ਪੁੱਤਾਂ ਧੀਆਂ ਕੋਲੋਂ ਇੱਕ ਮਾਂ ਪਿਓ ਨੂੰ ਚੰਗੀ ਤਰ੍ਹਾਂ ਰੋਟੀ ਨਹੀਂ ਦਿੱਤੀ ਜਾਂਦੀ। ਜਿਨ੍ਹਾਂ ਦੇ ਬੱਚੇ ਉਹਨਾਂ ਦੇ ਆਖੇ ਲੱਗਦੇ, ਉਹਨਾਂ ਨੂੰ ਮੁਬਾਰਕ ਹੈ, ਵਾਹਿਗੁਰੂ ਕਿਰਪਾ ਕਰੇ, ਹੋਰ ਜੀਵਨ ਸੋਹਣਾ ਤੇ ਚੜ੍ਹਦੀ ਕਲਾ ਵਾਲਾ ਬਣੇ ਉਹਨਾਂ ਬੱਚਿਆਂ ਦਾ, ਉਸ ਮਾਂ ਪਿਓ ਦਾ। ਪਰ ਮਾਂ ਪਿਓ ਦੀ ਜ਼ਰੂਰ ਸੇਵਾ ਕਰਿਆ ਕਰੋ। ਐਸਾ ਐਸਾ ਸਮਾਂ ਆ ਗਿਆ, ਜਿਹੜੀ ਮਾਂ ਨੇ ਸਾਨੂੰ ਬੋਲਣਾ ਸਿਖਾਇਆ ਸੀ ਨਾ, ਜਿਹੜੀ ਮਾਂ ਸਾਨੂੰ ਕਹਿੰਦੀ ਸੀ ਕਿ ਪੁੱਤ ਕਹਿ ਚਾਚਾ, ਪਾਪਾ, ਮਾਮਾ, ਬਾਬਾ, ਵਾਹਿਗੁਰੂ, ਮਾਂ ਸਿਖਾਉਂਦੀ ਰਹੀ ਨਾ। ਜਿਹੜੀ ਮਾਂ ਨੇ ਸਾਨੂੰ ਬੋਲਣਾ ਸਿਖਾਇਆ, ਅੱਜ ਕਦੇ ਕਦੇ ਚਾਰ ਬੰਦੇ ਬੈਠੇ ਹੋਣ, ਆਪਾਂ ਉਸ ਮਾਂ ਨੂੰ ਕਹਿ ਦਿੰਦੇ, ਬੇਬੀ ਤੂੰ ਚੁੱਪ ਕੀਤੀ ਰਹਿ, ਤੈਨੂੰ ਨਹੀਂ ਪਤਾ। ਅਸੀਂ ਉਸ ਮਾਂ ਦੇ ਮੂੰਹ ਤੇ ਹੱਥ ਰੱਖ ਦਿੱਤਾ। ਕਿਉਂ? ਕਿ ਅੱਜ ਅਸੀਂ ਬਹੁਤੇ ਸਿਆਣੇ ਹੋ ਗਏ, ਬਹੁਤੀ ਅਕਲ ਆ ਗਈ ਸਾਨੂੰ। ਸਤਿਕਾਰ ਮੁੱਕ ਗਿਆ ਘਰਾਂ ਚੋਂ, ਇੱਕ ਦੂਜੇ ਦੇ ਪ੍ਰਤੀ ਪ੍ਰੇਮ ਪਿਆਰ ਵਾਲੀ ਭਾਵਨਾ ਮੁੱਕਦੀ ਜਾਂਦੀ। ਜਗਤ ਦੇ ਵਿੱਚ ਗੁਰੂ ਨੇ ਸਾਰੀ ਖਲਕਤ ਨਾਲ ਪਿਆਰ ਕਰਨ ਵਾਸਤੇ ਕਿਹਾ ਸੀ। ਸੱਜਣਾ, ਅੱਜ ਤੇ ਭਰਾ ਦਾ ਭਰਾ ਨਾਲ ਪਿਆਰ, ਬੱਚਿਆਂ ਦਾ ਮਾਂ ਪਿਓ ਨਾਲ ਪਿਆਰ ਮੁੱਕਦਾ ਜਾਂਦਾ। ਕੰਧਾਂ ਵੱਜੀਆਂ ਨੇ ਭਰਾਵਾਂ ਦੇ ਘਰਾਂ ਚ, ਇਧਰਲੇ ਪਾਸੇ ਤੂੰ ਰਹਿਣਾ, ਇਧਰਲੇ ਪਾਸੇ ਮੈਂ ਰਹਿਣਾ। ਮਾਫ਼ ਕਰਿਓ, ਜ਼ਮੀਨਾਂ ਦੀ ਖਾਤਰ, ਜਾਇਦਾਦ ਦੀ ਖਾਤਰ ਭਰਾ ਭਰਾਵਾਂ ਦਾ ਕਤਲ ਕਰ ਦਿੰਦੇ। ਅੱਜ ਕੇਸ ਚੱਲ ਰਹੇ ਕਚਹਿਰੀਆਂ ਕੋਰਟਾਂ ਚ, ਜਿਹੜਾ ਭਰਾ ਭਰਾ ਨੂੰ ਪਿਆਰ ਨਹੀਂ ਕਰ ਸਕਦਾ, ਜਿਹੜੇ ਬੱਚੇ ਮਾਂ ਪਿਓ ਨਾਲ ਪਿਆਰ ਨਹੀਂ ਕਰ ਸਕਦੇ, ਜਿਹੜੀ ਨੂੰਹ ਸੱਸ ਨਾਲ ਨਹੀਂ ਪਿਆਰ ਕਰ ਸਕਦੀ, ਸੱਸ ਨੂੰਹ ਨਾਲ ਨਹੀਂ ਪਿਆਰ ਕਰ ਸਕਦੀ, ਜਿਹੜੀਆਂ ਦਰਾਣੀਆਂ ਜਠਾਣੀਆਂ ਆਪਸ ਵਿੱਚ ਪਿਆਰ ਨਹੀਂ ਪਾ ਕੇ ਇੱਕ ਛੱਤ ਥੱਲੇ ਰਹਿ ਸਕਦੀਆਂ, ਸਾਰੀ ਖਲਕਤ ਵਿੱਚੋਂ ਰੱਬ ਕਦੋਂ ਵੇਖਾਂਗੇ? ਸਾਰੀ ਦੁਨੀਆਂ ਨਾਲ ਪਿਆਰ ਕਦੋਂ ਕਰਾਂਗੇ? ਸਰਬੱਤ ਦਾ ਭਲਾ ਕਦੋਂ ਕਰਾਂਗੇ? ਸਰਬੱਤ ਦਾ ਭਲਾ ਦਿਲੋਂ ਕਿਵੇਂ ਮੰਗਾਂਗੇ? ਕੇਵਲ ਕਹਿਣ ਨਾਲ ਗੱਲ ਨਹੀਂ ਬਣਨੀ, ਵੀ ਤੇਰੇ ਭਾਣੇ ਸਰਬੱਤ ਦਾ ਭਲਾ ਮੰਨਣਾ ਪਏਗਾ, ਕਮਾਉਣਾ ਪਏਗਾ, ਜੀਵਨ ਚ ਵਸਾਉਣਾ ਪਏਗਾ ਗੁਰੂ ਦੇ ਉਪਦੇਸ਼। ਤੂੰ ਛੋਟੀ ਜਿਹੀ ਉਮਰ ਦੇ ਵਿੱਚ ਸਾਂ ਬੰਦਿਆ, ਮਾੜਾ ਜਿਹਾ ਤੂੰ ਰੋਂਦਾ ਸਨ, ਤੈਨੂੰ ਥੋੜਾ ਜਿਹਾ ਕਿਤੇ ਦੁੱਖ ਆਉਂਦਾ ਸੀ, ਕਿਤੇ ਤਾਪ ਚੜ੍ਹਦਾ ਸੀ, ਬੁਖਾਰ ਚੜ੍ਹਦਾ ਸੀ, ਮਾਂ ਦੀਆਂ ਅੱਖਾਂ ਚ ਅਥਰੂ ਆ ਜਾਂਦੇ ਸੀ ਤੇ ਮਾਂ ਕਹਿੰਦੀ ਸੀ ਮਾਂ ਮਰ ਜਾਏ ਇਹ ਤਾਪ ਮੈਨੂੰ ਚੜ੍ਹ ਜਾਏਗਾ, ਜਿਹੜਾ ਤਾਪ ਮੇਰੇ ਬੱਚੇ ਨੂੰ ਚੜਿਆ ਮੈਨੂੰ ਚੜ੍ਹ ਜਾਏ। ਰੱਬ ਨੇ ਐਸੀ ਜ਼ਬਾਨ ਮਾਂ ਨੂੰ ਲਾਈ, ਜੇ ਮਾਂ ਅੱਖਾਂ ਚ ਅਥਰੂ ਲੈ ਲੈਂਦੀ ਸੀ ਤੇਰਾ ਦੁੱਖ ਵੇਖ ਕੇ, ਵੱਡਾ ਹੋ ਕੇ ਜਵਾਨੀ ਦੇ ਵਿੱਚ ਕੋਈ ਐਸਾ ਕੰਮ ਨਾ ਕਰੀ ਕਿ ਮਾਂ ਦਾ ਪਿਤਾ ਦਾ ਸਤਿਕਾਰ ਅਦਬ ਨਾ ਕਰੇ ਤੇ ਤੇਰੇ ਭੈੜੇ ਵਰਤਾਰੇ ਤੋਂ ਮਾਂ ਦੀਆਂ ਅੱਖਾਂ ਵਿੱਚ ਅਥਰੂ ਆਉਣ, ਨਹੀਂ ਤੇਰੇ ਭੈੜੇ ਵਰਤਾਰੇ ਤੋਂ ਪਿਓ ਦੀਆਂ ਅੱਖਾਂ ਵਿੱਚ, ਬਾਪ ਦੀਆਂ ਅੱਖਾਂ ਚ ਆਂਸੂ ਆ ਜਾਣ। ਐਸੇ ਕੰਮ ਨਾ ਕਰਿਆ ਕਰ, ਆਪਸ ਵਿੱਚ ਪਿਆਰ, ਇੱਕ ਦੂਜੇ ਦਾ ਸਤਿਕਾਰ ਕਰੋ, ਅਦਬ ਕਰੋ ਇੱਕ ਦੂਸਰੇ ਦਾ। ਭਾਈ ਗੁਰਦਾਸ ਜੀ ਦਲੀਲ ਦੇ ਰਹੇ ਵੀ ਇਹ ਨਿਮਰਤਾ ਨਾਲ ਗੱਲ ਕਰਨੀ, ਆਪਣਾ ਆਪਾ ਗਵਾ ਕੇ ਜੇ ਕਿਸੇ ਨੇ ਮਾੜਾ ਮੋਟਾ ਬਚਨ ਕੋਈ ਬੋਲ ਵੀ ਦਿੱਤਾ, ਜਰਨ ਸ਼ਕਤੀ, ਸਹਿਣਸ਼ੀਲਤਾ, ਧੀਰਜ ਰੱਖ ਤਾਂ ਕਿ ਘਰ ਟੁੱਟਣ ਤੋਂ ਬਚ ਜਾਣ। ਅੱਜ ਭਰਾ ਭਰਾ ਨਾਲ ਪਿਆਰ, ਮਾਂ ਪਿਓ ਦਾ ਸਤਿਕਾਰ, ਅਦਬ ਮੁੱਕਣ ਲੱਗ ਪਿਆ ਤੇ ਖਿਮਾ ਕਰਿਓ ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ। ਜੇ ਸਿੱਖਾਂ ਦੇ ਘਰਾਂ ਚ ਵੀ ਜਿਹੜੇ ਡਿਵੋਰਸ ਆ, ਤਲਾਕ ਆ ਜਿਹੜੇ, ਉਹਨਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਆ ਅੱਜ ਸਾਰੀ ਦੁਨੀਆਂ ਵਿੱਚ, ਪੰਜਾਬ ਦੀ ਧਰਤੀ ਤੇ ਵੀ, ਸਾਰੇ ਸੰਸਾਰ ਚ ਜਿੱਥੇ ਜਿੱਥੇ ਸਿੱਖ ਵੱਸਦੇ ਅੱਜ ਬੜੇ ਤਲਾਕ ਡਿਵੋਰਸ ਹੋ ਰਹੇ, ਪਿਆਰ ਨਹੀਂ ਬਣ ਰਿਹਾ ਇੱਕ ਦੂਜੇ ਦਾ, ਜਰਨ ਸ਼ਕਤੀ ਮੁੱਕ ਗਈ, ਧੀਰਜ ਮੁੱਕ ਗਈ, ਸਹਿਣਸ਼ੀਲਤਾ ਮੁੱਕ ਗਈ, ਨਿਮਰਤਾ ਮੁੱਕ ਗਈ ਅੰਦਰੋਂ। ਆਪਾ ਗੁਆਚਣਾ ਸੀ ਔਰ ਇੱਕ ਦੂਜੇ ਦੇ ਅਨੁਸਾਰੀ ਹੋ ਕੇ ਪਿਆਰ ਵਿੱਚ ਭਿੱਜ ਕੇ ਰਹਿਣਾ ਸੀ, ਸਰੀਰ ਦੋ ਤੇ ਜੋਤ ਇੱਕ ਬਣ ਕੇ ਰਹਿਣਾ ਸੀ। ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਉਣੋਂ ਹਟਣ ਲੱਗ ਪਏ। ਧੰਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਐ ਸੋਏ। ਕੀੜੀ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ, ਉਹਨਾਂ ਨੇ ਆਪਾ ਗਵਾਇਆ ਆ। ਇੱਕ ਖੁੱਡ ਦੇ ਵਿੱਚ ਇਕਤ ਖੱਡ ਸਹੰਸ ਸਮਾਏ, ਇੱਕ ਖੁੱਡ ਦੇ ਵਿੱਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ ਹਨ। ਜੇ ਸਿੱਖਿਆ ਲੈਣੀ ਹੋਵੇ ਤੇ ਉਹਨਾਂ ਕੀੜੀਆਂ ਤੋਂ ਵੀ ਲਈ ਜਾ ਸਕਦੀ ਹੈ, ਤੇ ਬੰਦੇ ਆ ਜੇ ਤੂੰ ਸਿੱਖਿਆ ਨਹੀਂ ਲੈਣੀ ਤੇ ਗੁਰੂ ਵੀ ਢੰਡੋਰਾ ਦੇ ਰਿਹਾ ਤਾਂ ਵੀ ਗੁਰੂ ਦੇ ਆਖੇ ਨਹੀਂ ਲੱਗਦਾ, ਭਟਕ ਰਿਹਾ ਅੱਜ। ਹੋਰ ਉਹਨਾਂ ਦਾ ਜੀਵਨ ਕੀ ਹੈ? ਕੀੜੀਆਂ ਬਾਰੇ ਫਿਰ ਦੱਸ ਦੇ, ਘੇ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤਿੱਥੇ ਚੱਲ ਜਾਏ। ਘਿਓ ਦੀ ਵਾਸ਼ਨਾ ਆ ਜਾਂਦੀ ਉਹਨਾਂ ਨੂੰ, ਕੀੜੀਆਂ ਨੂੰ, ਸ਼ੱਕਰ ਦੀ ਵੀ ਉਹਨਾਂ ਨੂੰ ਸੁਗੰਧੀ ਆ ਜਾਂਦੀ ਹੈ। ਕਹਿੰਦੇ ਘਿਓ ਤੇ ਸ਼ੱਕਰ ਦੀ ਵਾਸ਼ਨਾ ਲੈ ਕੇ ਜਿੱਥੇ ਵੀ ਘਿਓ ਪਿਆ ਹੋਵੇ, ਜਿੱਥੇ ਵੀ ਸ਼ੱਕਰ ਪਈ ਹੋਵੇ ਨਾ, ਉੱਥੇ ਚੱਲ ਕੇ ਚੱਲ ਜਾਂਦੀਆਂ ਕੀੜੀਆਂ, ਜਾ ਪਹੁੰਚਦੀਆਂ ਉੱਥੇ। ਗੁਰੂ ਦੇ ਸਿੱਖਾਂ ਨੂੰ ਕੀ ਉਪਦੇਸ਼ ਹੈ? ਕਹਿੰਦੇ ਜਿੱਥੇ ਵੀ ਸਤਿਗੁਰੂ ਬੈਠਾ ਹੋਵੇ, ਗੁਰੂ ਦੀ ਸਤ ਸੰਗਤ ਹੋਵੇ, ਜਿੱਥੇ ਬਾਣੀ ਦਾ ਕੀਰਤਨ, ਕਥਾ ਤੇ ਸ਼ਬਦ ਦਾ ਪ੍ਰਵਾਹ ਚੱਲਦਾ ਹੋਵੇ, ਗੁਰੂ ਦੇ ਸਿੱਖ ਭੱਜ ਭੱਜ ਕੇ, ਦੌੜ ਦੌੜ ਕੇ ਫਿਰ ਉੱਥੇ ਪੁੱਜ ਜਾਂਦੇ ਆ ਤੇ ਲਾਹਾ ਤੇ ਆਨੰਦ ਮਾਣਦੇ ਆ। ਡੁੱਲੈ ਖੰਡ ਜੋ ਰੇਤ ਵਿੱਚ, ਖੰਡੂ ਦਾਣਾ ਚੁਗ ਚੁਗ ਖਾਏ। ਬੜੇ ਪਿਆਰੇ ਬਚਨ, ਖੰਡੂ ਦਾਣਾ ਚੁਣ ਚੁਣ ਖਾਏ, ਧਿਆਨ ਰੱਖਣਾ। ਕਹਿੰਦੇ ਜੇ ਖੰਡ ਰੇਤ ਦੇ ਵਿੱਚ ਵੀ ਕਿਤੇ ਡੁੱਲ ਜਾਵੇ ਨਾ, ਤੇ ਉੱਥੋਂ ਵੀ ਜਿਹੜੀ ਕੀੜੀ ਹੈ ਨਾ, ਉਹ ਚੁਣ ਚੁਣ ਕੇ ਖਾ ਲੈਂਦੀ ਹੈ ਖੰਡ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਹੁਣ ਜੇ ਰੇਤ ਦੇ ਵਿੱਚ ਖੰਡ ਰਲੀ ਹੋਵੇ ਤੇ ਕੀੜੀ ਨਹੀਂ ਚੁਗਣੀ, ਹਾਥੀ ਥੋੜੀ ਚੁਗ ਲੂ ਉੱਥੇ। ਭਾਵ ਜੇ ਮਨ ਹਿਰਦਾ ਹਾਥੀ ਵਰਗਾ ਵੱਡਾ, ਐ ਹੰਕਾਰੀ ਹੋਮੇ ਚ ਤੁਰਿਆ ਫਿਰਦਾ ਨਾ, ਏਦਾਂ ਨਹੀਂ ਉਹ ਗੱਲ ਬਣਨੀ, ਕੀੜੀ ਨਹੀਂ ਚੁਣਨੀ ਖੰਡ ਉੱਥੋਂ। ਇਸੇ ਤਰ੍ਹਾਂ ਜਿਹੜੇ ਗੁਰਮੁਖ ਲੋਕ ਆ, ਉਹ ਕੀੜੀ ਵੱਤ ਹੋ ਕੇ ਗੁਣਾ ਰੂਪੀ ਖੰਡ ਜਿਹੜੀ ਸੰਸਾਰ ਜਗਤ ਦੇ ਵਿੱਚ ਰੇਤ ਦੇ ਵਿੱਚ ਰਲੀ ਹੈ, ਦੁਨੀਆਂ ਦੀ ਮੋਹ ਮਾਇਆ ਰੇਤ ਵਾ ਤੇ ਚੰਗੇ ਗੁਣ ਖੰਡ ਵਾ, ਪਰ ਉਹ ਚੁਣ ਚੁਣ ਕੇ ਖਾ ਲੈਂਦੇ ਆ, ਵਿਕਾਰ ਛੱਡੀ ਜਾਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਪ ਬੁਰਿਆਈਆਂ ਦਵੈਸ਼ ਈਰਖਾ ਛੱਡੀ ਜਾਂਦੇ ਆ, ਤੇ ਸਤ ਸੰਤੋਖ ਦਇਆ ਧਰਮ ਧੀਰਜ ਦੀ ਖੰਡ ਚੁਣ ਚੁਣ ਕੇ ਖਾਈ ਜਾਂਦੇ। ਔਗਣ ਨਹੀਂ ਵੇਖਦੇ, ਸਾਂਝ ਕਰੀ ਜੇ ਗੁਣਾ ਕੇਰੀ, ਛੋੜ ਔਗਣ ਚੱਲੀਏ, ਔਗਣ ਛੱਡ ਦਿੰਦੇ ਆ, ਗੁਣਾਂ ਨੂੰ ਧਾਰਨ ਕਰ ਲੈਂਦੇ ਆ, ਜਿਵੇਂ ਰੇਤ ਦੇ ਵਿੱਚੋਂ ਖੰਡ ਦੇ ਦਾਣੇ ਕੀੜੀਆਂ ਖਾ ਜਾਂਦੀਆਂ। ਭ੍ਰਿੰਗੀ ਦੇ ਭੈ ਜਾਏ ਪਾ ਮਰ, ਹੋਵੇ ਭ੍ਰਿੰਗੀ ਮਾਰ ਜੀਵਾਏ। ਕਹਿੰਦੇ ਭ੍ਰਿੰਗੀ ਕੀੜੇ ਦੇ ਡਰ ਨਾਲ ਮਰ ਕੇ ਭ੍ਰਿੰਗੀ ਹੋ ਕੇ ਮਾਰ ਜੀਵਾਏ, ਹੋਰ ਕੀੜਿਆਂ ਨੂੰ ਕਹਿਣ ਲੱਗੇ ਮਾਰ ਕੇ ਆਪਣੇ ਜਿਹਾ ਕਰਦੀ ਹੈ ਭ੍ਰਿੰਗੀ ਹੈ ਜਿਹੜੀ। ਦ੍ਰਿਸ਼ਟਾਂਤ ਗੁਰਮੁਖ ਲੋਕਾਂ ਦਾ ਦਿੰਦੇ ਹਨ ਕਿ ਜਿਹੜੇ ਗੁਰਮੁਖ ਲੋਕ ਹਨ, ਇਹ ਸੰਸਾਰੀ ਜੀਵਾਂ ਦੇ ਅੰਦਰੋਂ ਵਿਸ਼ਿਆਂ ਵਿਕਾਰਾਂ ਨੂੰ ਮਾਰ ਕੇ ਆਪਣੇ ਜਿਹਾ ਕਰ ਲੈਂਦੇ ਹਨ। ਭ੍ਰਿੰਗੀ ਕੀੜਾ ਹੈ ਜਿਹੜਾ, ਉਹਦਾ ਦ੍ਰਿਸ਼ਟਾਂਤ ਦੇ ਕੇ ਵੀ ਉਹ ਨਾਲ ਦੇ ਦੂਸਰੇ ਕੀੜੇ ਨੂੰ ਆਪਣੇ ਜੈਸਾ ਬਣਾ ਲੈਂਦੇ ਹਨ। ਇਸੇ ਤਰ੍ਹਾਂ ਗੁਰਮੁਖ ਜਨ ਸੰਸਾਰ ਜਗਤ ਵਿੱਚ ਬੇਅੰਤ ਹਜ਼ਾਰਾਂ ਲੋਕਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਆਪਣੇ ਵਰਗੇ ਗੁਰਮੁਖ ਹੀ ਬਣਾ ਲੈਂਦੇ ਹਨ। ਆਂਡਾ ਕਛੂ ਕੂੰਜ ਦਾ ਆਸਾ ਵਿੱਚ ਨਿਰਾਸ ਵਲਾਏ। ਜਿਸ ਤਰ੍ਹਾਂ ਕੱਛੂ ਅਤੇ ਕੂੰਜ ਆਪਣੇ ਬੱਚੇ ਆਸਾ ਵਿੱਚ ਨਿਰਾਸ ਰਹਿੰਦੇ ਹਨ, ਨਿਰਆਸ, ਤੇ ਰੱਬ ਉਹਨਾਂ ਦੀ ਪਾਲਣਾ ਕਰਦਾ। ਕੱਛੂ ਕੰਮੀ ਪਾਣੀ ਚ ਬੈਠੀ ਹੈ ਤੇ ਬੱਚੇ ਬਾਹਰ ਕੱਢ ਕੇ ਆਈ ਆ ਰੇਤ ਦੇ ਉੱਤੇ, ਪਰ ਕੱਛੂ ਕੰਮੀ ਦੇ ਦਿਲ ਚ ਉਹਨਾਂ ਬੱਚਿਆਂ ਦੀ ਯਾਦ ਹੈ ਤੇ ਰੱਬ ਪਾਲਦਾ ਹੈ। ਕੂੰਜ ਉੱਡ ਉੱਡ ਕੇ ਹਜ਼ਾਰਾਂ ਸੈਂਕੜੇ ਮੀਲ ਦੂਰ ਚਲ ਜਾਂਦੀ ਆ, ਬੱਚੇ ਕਿਤੇ ਛੱਡੇ ਆ, ਪਰ ਕੂੰਜ ਦੇ ਦਿਲ ਚ ਉਹਨਾਂ ਬੱਚਿਆਂ ਦੀ ਯਾਦ ਹੈ। ਏਦਾਂ ਪਰਮਾਤਮਾ ਉੱਥੇ ਵੀ ਉਹਨਾਂ ਬੱਚਿਆਂ ਦੀ ਪਾਲਣਾ ਕਰਦਾ ਹੈ। ਜਿਹੜੇ ਗੁਰਮੁਖ ਜਨ ਨੇ ਉਹ ਸੰਸਾਰ ਜਗਤ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਆਸ, ਦੁਨੀਆਂ ਦੀ ਮੋਹ ਮਾਇਆ ਚ ਸੁਰਤ ਨਹੀਂ ਖੁੱਭੀ, ਸੁਰਤ ਗੁਰੂ ਦੇ ਚਰਨਾਂ ਵਿੱਚ ਲੱਗੀ ਹੈ। ਗੁਰੂ ਫਿਰ ਉਹਨਾਂ ਨੂੰ ਵਡਿਆਈਆਂ ਤੇ ਮਾਣ ਸਤਿਕਾਰ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਆਤਮਿਕ ਜੀਵਨ ਵਾਲੇ ਪਾਸਿਓਂ ਕਰਦਾ ਹੈ। ਗੁਰਮੁਖ ਗੁਰਸਿੱਖ ਸੁਖ ਫਲ ਪਾਏ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ ਆਤਮਿਕ ਸੁਖ ਦੀ, ਆਤਮਿਕ ਆਨੰਦ ਦੀ ਪ੍ਰਾਪਤੀ ਕਰਦੇ ਹਨ, ਆਨੰਦ ਮਾਣਦੇ ਹਨ, ਖੁਸ਼ੀਆਂ ਮਾਣਦੇ ਹਨ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ।